ਕਿ ਲੋਕ ਕਈ ਆਖਦੇ ਨੇ ਮਨ ਨਹੀਂ ਜੁੜਦਾ, ਮੈਂ ਬਾਣੀ ਪੜ੍ਹਨੀ ਛੱਡ ਦਿੱਤੀ ਹੈ। ਮੈਂ ਬੜਾ ਨਿਤਨੇਮ ਕਰਦਾ ਸੀ ਪੰਜ ਬਾਣੀਆਂ ਦਾ, ਮੈਂ ਸੁਖਮਨੀ ਸਾਹਿਬ ਦੇ ਪਾਠ ਕਰਦਾ ਹੁੰਦਾ ਸੀ, ਪਰ ਮੇਰਾ ਮਨ ਨਹੀਂ ਜੁੜਦਾ ਸੀ, ਭਟਕਦਾ ਰਹਿੰਦਾ ਸੀ, ਇਸ ਕਰਕੇ ਮੈਂ ਛੱਡ ਦਿੱਤਾ, ਹੁਣ ਨਹੀਂ ਮੈਂ ਕਰਦਾ। ਮਨ ਜੁੜੇਗਾ ਤੇ ਤਾਂ ਬਾਣੀ ਪੜਾਂਗੇ। ਕਹਿੰਦੇ ਮਨ ਜੁੜੇ ਫਿਰ ਬਾਣੀ ਪੜਾਂਗੇ, ਰਸ ਆਵੇ ਨਹੀਂ ਤੇ ਫਿਰ ਕੀ ਫਾਇਦਾ। ਇਹ ਤੇ ਉਹ ਗੱਲ ਹੈ ਗੁਰਮੁਖੋ, ਵੀ ਇਲਾਜ ਸਾਡਾ ਪਹਿਲਾਂ ਹੋ ਜਾਏ, ਦਵਾਈ ਅਸੀਂ ਬਾਅਦ ਚ ਖਾਵਾਂਗੇ। ਮਨ ਜੋੜਨ ਵਾਸਤੇ ਤੇ ਅਸੀਂ ਬਾਣੀ ਪੜ੍ਹਦੇ ਸੀ, ਅਸੀਂ ਕਹਿੰਦੇ ਹਾਂ ਬਾਣੀ ਪਹਿਲਾਂ ਮਨ ਜੁੜ ਜਾ ਫਿਰ ਅਸੀਂ ਬਾਣੀ ਪੜਾਂਗੇ। ਬਾਣੀ ਤੇ ਪੜ੍ਹਨੀ ਮਨ ਦੇ ਟਿਕਾ ਵਾਸਤੇ, ਬਾਣੀ ਤੇ ਪੜ੍ਹਨੀ ਮਨ ਦੇ ਸਹਿਜ ਵਾਸਤੇ। ਅਸੀਂ ਕਹਿੰਦੇ ਪਹਿਲਾਂ ਟਿਕਾ ਚਾਹੀਦਾ, ਪਹਿਲਾਂ ਸਹਿਜ ਚਾਹੀਦਾ, ਪਹਿਲਾਂ ਇਕਾਗਰਤਾ ਹੋਵੇ, ਪਹਿਲਾਂ ਮਨ ਸਾਡਾ ਜੁੜੇ ਫਿਰ ਅਸੀਂ, ਇੱਦਾਂ ਥੋੜਾ ਹੁੰਦਾ। ਕੋਈ ਸ਼ਰਾਬੀ ਸੰਗਤ ਵਿੱਚ ਆਉਂਦਾ, ਜੀਵਨ ਵਿਗੜਿਆ ਹੋਇਆ, ਨਾਸਤਕ ਸੰਗਤ ਕਰਦਾ, ਇੱਕ ਦਿਨ ਹੋਰ, ਅਗਲੇ ਦਿਨ ਹੋਰ, ਅਗਲੇ ਦਿਨ ਹੋਰ, ਹੌਲੀ ਹੌਲੀ ਫਿਰ ਫਰਕ ਪੈਂਦਾ। ਇਸੇ ਤਰ੍ਹਾਂ ਜੀਭਾਂ ਨਾਲ ਬੋਲੋ, ਖੁਦ ਕੰਨਾਂ ਨਾਲ ਸੁਣੋ, ਅੱਖਾਂ ਨਾਲ ਦਰਸ਼ਨ ਕਰੋ, ਉਹਦਾ ਅਸਰ ਫਿਰ ਸਾਡੇ ਮਨ ਤੇ ਜ਼ਰੂਰ ਹੋਏਗਾ। ਹੌਲੀ ਹੌਲੀ ਫਿਰ ਮਨ ਟਿਕ ਜਾਏਗਾ। ਸ਼ਬਦ ਦਾ ਹੋੜਾ ਲੈਣਾ ਪੈਣਾ, ਸ਼ਬਦ ਦੇ ਬਾਣ ਮਾਰਨੇ ਪੈਣਗੇ, ਫਿਰ ਮਨ ਹੌਲੀ ਹੌਲੀ ਸਹਿਜ ਵਿੱਚ ਆ ਜਾਂਦਾ, ਇਹਦੇ ਅੰਦਰ ਟਿਕਾ ਆ ਜਾਂਦਾ, ਮਨ ਸ਼ਾਂਤ ਹੋ ਜਾਂਦਾ। ਨਹੀਂ ਤੇ ਅਸੀਂ ਜਿੰਨੇ ਮਰਜ਼ੀ ਦੁਨੀਆਂ ਦੇ ਪਦਾਰਥ ਇਕੱਠੇ ਕਰ ਲਈਏ, ਇੱਥੇ ਲੋਕ ਰੋਂਦੇ ਨੇ ਸਾਡੇ ਕੋਲ ਧਨ ਪਦਾਰਥ ਨਹੀਂ, ਸਾਡੇ ਕੋਲ ਉਹਨਾਂ ਪੈਸਾ ਨਹੀਂ, ਜ਼ਮੀਨ ਜਾਇਦਾਦ ਨਹੀਂ, ਨੌਕਰੀ ਨਹੀਂ। ਅਸੀਂ ਬਾਹਰਲੇ ਦੇਸ਼ਾਂ ਦੇ ਲੋਕਾਂ ਨੂੰ ਆਖਦੇ ਹਾਂ ਬੜੇ ਅਮੀਰ ਨੇ, ਉਹ ਇੱਕ ਦਿਨ ਵਿੱਚ ਜੇ 100 ਵੀ ਕਮਾ ਲੈਣ, $100 ਵੀ ਕਮਾ ਲੈਣ, ਤਾਂ ਉਹ ਇੰਡੀਆ ਦਾ ਕੋਈ 3500 ਬਣ ਜਾਂਦਾ, ਕਿਤੋਂ ਦਾ 3500-4500 ਬਣ ਜਾਂਦਾ ਇੱਕ ਦਿਨ ਚ, ਇੱਥੇ 100 ਉੱਥੇ 5000 ਇੱਕ ਦਿਨ ਦਾ। ਪਰ ਉਹਨਾਂ ਨੂੰ ਪੁੱਛ ਕੇ ਵੇਖੋ ਬਾਹਰਲਿਆਂ ਦੇਸ਼ਾਂ ਚ, ਤੁਹਾਡੀ ਮਿਹਰ ਨਾਲ ਸਾਰੇ ਦੇਸ਼ਾਂ ਚ ਵੇਖਿਆ ਜਾਈਦਾ, ਉੱਥੇ ਵੀ ਲੋਕ ਇਹੀ ਕਹਿੰਦੇ ਨੇ ਅਸੀਂ ਬੜੇ ਦੁਖੀ। ਮੈਂ ਕਈ ਵਾਰੀ ਅਮਰੀਕਾ ਕੈਨੇਡਾ ਵਿੱਚ ਉੱਥੇ ਵੇਖਣਾ, ਜਦੋਂ ਮੈਂ ਕਈ ਵਾਰੀ ਆਖਣਾ ਵੀ ਜੇ ਤੁਸੀਂ ਅਮਰੀਕਾ ਚ ਆ ਕੇ ਵੀ ਸੁਖੀ ਨਹੀਂ ਹੋਏ, ਇਦੋਂ ਅੱਗੇ ਤਾਂ ਫਿਰ ਸਮੁੰਦਰ ਹੀ ਆ, ਉਹਦੇ 'ਚ ਛਾਲ ਮਾਰ ਦਿਓ, ਹੋਰ ਸੁੱਖ ਕਿੱਥੇ ਲੱਭਦੇ ਹੋ। ਜੇ ਤੁਸੀਂ ਆਖਦੇ ਹੋ ਦੁਨਿਆਵੀ ਪਦਾਰਥਾਂ ਨਾਲ ਸੁੱਖ ਮਿਲਦਾ, ਤੇ ਫਿਰ ਉਹ ਕਿਉਂ ਦੁਖੀ ਨੇ? ਉਹਨਾਂ ਕੋਲ ਤੇ ਸਾਰੇ ਸੁੱਖ ਨੇ। ਇੱਥੇ ਗੱਡੀ ਕਿਸੇ ਕਿਸੇ ਕੋਲ ਆ, ਉਹਨਾਂ ਦੇ ਘਰ 'ਚ ਤੇ ਚਾਰ ਚਾਰ ਖਲੋਤੀਆਂ ਹੁੰਦੀਆਂ, ਘਰ ਵੀ ਆਪਣੇ ਨੇ, ਸਭ ਕੁਝ ਹੈ, ਉਹ ਕਿਉਂ ਦੁਖੀ ਨੇ? ਭੁੱਖਾ ਤੇ ਰੋਵੇ, ਰੱਜਿਆ ਕਿਉਂ ਰੋਂਦਾ? ਘਰ ਜਿਹਦੇ ਕੋਲ ਨਹੀਂ, ਫੁੱਟਪਾਥ ਹੀ ਜਿਹਦਾ ਘਰ ਹੈ ਉਹ ਤੇ ਰੋਵੇ, ਜਿਹਦੇ ਕੋਲ ਵੱਡਾ ਸਾਰਾ ਬੰਗਲਾ ਉਹ ਕਿਉਂ ਰੋਂਦਾ ਬਈ? ਜਿਹਦੇ ਕੋਲ ਬੱਚੇ ਨਹੀਂ ਉਹ ਤੇ ਰੋਵੇ, ਜਿਹਦੇ ਕੋਲ 2-4 ਹੈਨ ਉਹ ਅੱਜ ਕਿਉਂ ਦੁਖੀ ਨੇ? ਕਿਉਂਕਿ ਜਿਹੜੀਆਂ ਚੀਜ਼ਾਂ ਵਿੱਚੋਂ ਅਸੀਂ ਸੁੱਖ ਲੱਭਣੇ ਆ, ਇਹਨਾਂ ਵਿੱਚੋਂ ਸੁੱਖ ਨਹੀਂ ਲੱਭਣਾ। ਜੇ ਤੁਸੀਂ ਗਹਿਣੇ ਪੇਟੀ 'ਚ ਰੱਖੇ ਨੇ, ਅਲਮਾਰੀ ਸਾਰੀ ਫੋਲੀ ਜਾਓ, ਉਹਦਾ ਕੀ ਫਾਇਦਾ? ਰੱਖੇ ਬੈਠਕ ਵਿੱਚ ਨੇ ਤੇ ਤੂੰ ਸਾਰਾ ਕਮਰਾ ਫੋਲੀ, ਚੱਲ ਹੋਰ ਉੱਥੋਂ ਥੋੜਾ ਮਿਲਣਗੇ, ਉੱਥੇ ਹੀ ਮਿਲੇਗਾ ਨਾ ਜਿੱਥੇ ਰੱਖਿਆ ਹੋਇਆ। ਤੇ ਸਾਡਾ ਲੱਭਣ ਦਾ ਤਰੀਕਾ ਗਲਤ ਆ। ਅਸੀਂ ਸਾਰੀ ਜ਼ਿੰਦਗੀ ਇਹ ਕੋਸ਼ਿਸ਼ ਕਰਦੇ ਰਹਿੰਦੇ ਹਾਂ, ਬੱਚਿਆਂ ਚੋਂ ਸੁੱਖ ਲੱਭਾਂਗਾ, ਮੈਨੂੰ ਜ਼ਮੀਨ ਚੋਂ ਸੁੱਖ ਮਿਲੇਗਾ, ਮਾਇਆ ਚੋਂ ਸੁੱਖ ਮਿਲੇਗਾ। ਇਹ ਤੇ ਗੁਜਰਾਨ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਚ, ਔਰਤ ਇਮਾਨ ਹੈ, ਪੁੱਤਰ ਨਿਸ਼ਾਨ ਹੈ, ਮਾਇਆ ਗੁਜਰਾਨ ਹੈ। ਮਾਇਆ ਤੇ ਗੁਜ਼ਾਰੇ ਜੋਗੀ ਆ, ਠੀਕ ਆ, ਮਾਇਆ ਦਾ ਬੜਾ ਵੱਡਾ ਰੋਲ ਆ ਸਾਡੀ ਜ਼ਿੰਦਗੀ 'ਚ, ਧਨ ਪਦਾਰਥ ਚਾਹੀਦਾ, ਪਰ ਸਾਰਾ ਕੁਛ ਮਾਇਆ ਨਹੀਂ ਹੁੰਦੀ। ਮਾਇਆ ਬਹੁਤ ਉੱਪਰ ਆ, ਪਰ ਮਾਇਆ ਸਾਰਾ ਕੁਝ ਨਹੀਂ ਹੁੰਦੀ, ਵੀ ਸਭ ਕੁਛ ਹੀ ਮਾਇਆ ਨਹੀਂ। ਇਹਦੇ ਨਾਲ ਸੋਹਣਾ ਬੈੱਡ ਤੇ ਖਰੀਦ ਸਕਦੇ ਹੋ, ਪਰ ਸੋਹਣੀ ਨੀਂਦਰ ਨਹੀਂ ਖਰੀਦ ਸਕਦੇ। ਇਹਦੇ ਨਾਲ ਦਵਾਈ ਖਰੀਦ ਸਕਦੇ ਹੋ, ਇਲਾਜ ਨਹੀਂ ਹੋ ਸਕਦਾ, ਆਰਾਮ ਨਹੀਂ ਆ ਸਕਦਾ, ਮਾਇਆ ਸਭ ਕੁਝ ਨਹੀਂ ਹੁੰਦੀ। ਹੁਣ ਸਾਡਾ ਤਰੀਕਾ ਗਲਤ ਆ, ਅਸੀਂ ਲੱਭਦੇ ਹੋਰ ਆ, ਰੱਖਿਆ ਕਿਤੇ ਹੋਰ ਆ। ਫਿਰ ਸੱਚੇ ਪਾਤਸ਼ਾਹ ਨੂੰ ਪੁੱਛੀਏ, ਮਹਾਰਾਜ ਕਿੱਥੇ ਆ ਸੁੱਖ? ਮਹਾਰਾਜ ਕਹਿੰਦੇ ਨੇ, ਜੋ ਸੁਖ ਕਹੋ ਚਾਹੈ ਸਦਾ, ਸ਼ਰਨ ਰਾਮ ਕੀ ਲੇਹ। ਜੇ ਸੁਖ ਲੈਣਾ ਨਾ ਸਦਾ ਵਾਸਤੇ, ਮਨ ਦੀ ਸ਼ਾਂਤੀ ਚਾਹੁੰਦਾ ਹੈ, ਤੇ ਗੁਰੂ ਦੀ ਸ਼ਰਨ ਅਖਤਿਆਰ ਕਰ ਲੈ। ਕਦੇ ਕਦੇ ਨੀ ਨਿਤ ਜਪਿਆ ਕਰ, ਜਪ ਮਨ ਸਤਨਾਮ ਸਦਾ ਸਤਨਾਮ। ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ। ਜਹ ਹਰ ਸਿਮਰਨ ਭਇਆ ਤਹ ਉਪਾਤ ਗਤ ਕੀਨੀ ਵੱਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹੋ ਮਤ ਦੀਨੀ ਜਪ ਹਰ ਭਗਜਲ ਥਰਨਾ। ਜਿਹੜੇ ਭਜਨ ਕਰਨ ਵਾਲੇ ਗੁਰਸਿੱਖ ਗੁਰਮੁਖ ਹਨ ਉਹ ਛੱਪਰੀਆਂ ਵਿੱਚ ਰਹਿੰਦੇ ਹੋਏ ਵੀ ਚੜ੍ਹਦੀ ਕਲਾ ਵਿੱਚ ਰਹਿੰਦੇ। ਜਦੋਂ ਵੀ ਉਹਨਾਂ ਨੂੰ ਪੁੱਛੋਗੇ ਉਹ ਆਖਣਗੇ ਚੜ੍ਹਦੀ ਕਲਾ ਆਨੰਦ ਹੀ ਆਨੰਦ ਹੈ, ਆਨੰਦ ਬਣਿਆ ਹੋਇਆ ਉਹਨਾਂ ਦੇ ਜੀਵਨ ਵਿੱਚ ਰਸ ਹੁੰਦਾ। ਸਾਡੇ ਜੀਵਨ ਵਿੱਚ ਸਭ ਕੁਝ ਹੈ ਪਰ ਆਨੰਦ ਨਹੀਂ, ਸੁੱਖ ਨਹੀਂ, ਤੇ ਜਿੱਥੋਂ ਸੁੱਖ ਮਿਲਣਾ ਸੀ ਉਹ ਸਾਡੇ ਪੱਲੇ ਨੇ। ਫਿਰ ਸਾਡਾ ਜਵਾਬ ਹੋਏਗਾ ਅਸੀਂ ਗੁਰਦੁਆਰੇ ਨਾਲ ਜੁੜੇ ਹੋਏ ਹਾਂ, ਅਸੀਂ ਸਾਲ ਪਿੱਛੋਂ ਖੰਡ ਪਾਠ ਕਰਾ ਲੈਂਦੇ ਹਾਂ, ਅਸੀਂ ਹਫ਼ਤੇ ਬਾਅਦ ਮੈਂ ਗੁਰਦੁਆਰੇ ਜਾਂਦਾ, ਮੈਂ ਸੰਗਰਾਮ ਤੇ ਜਾਂ ਮੱਸਿਆ ਤੇ ਗੁਰਦੁਆਰੇ ਜਾਂਦਾ। ਕਈ ਤੁਹਾਡੇ ਚੋਂ ਕਹਿਣਗੇ ਮੈਂ ਆਏ ਸਾਲ ਬਾਬਾ ਜੀ ਦੀ ਬਰਸੀ ਮਨਾਈ ਦੀ ਉਹਦੇ ਤੇ ਜਾਂਦਾ। ਆਏ ਸਾਲ ਕਈ ਸਾਲ ਸਾਲ ਪਿੱਛੋਂ ਜਾਣ ਵਾਲੇ ਨੇ, ਕਈ ਮਹੀਨੇ ਪਿੱਛੋਂ ਜਾਣ ਵਾਲੇ ਨੇ ਸੰਗਰਾਮ ਤੇ ਮੱਸਿਆ ਤੇ ਬਸ, ਤੇ ਕੁਛ ਕੁ ਨੇ ਹਫ਼ਤਾ ਰੱਖਿਆ ਵੀ ਸ਼ਨੀਵਾਰ ਐਤਵਾਰ ਚੱਲਾਂਗੇ। ਏਦਾਂ ਨਹੀਂ, ਜੇ ਸੁੱਖ ਸਦਾ ਚਾਹੁੰਦਾ ਤੇ ਤੈਨੂੰ ਵੀ ਰੈਗੂਲਰ ਨਾਤਾ ਗੁਰੂ ਨਾਲ ਜੋੜਨਾ ਪੈਣਾ, ਸਦਾ ਵਾਸਤੇ ਪੱਕਾ ਨਾਤਾ ਜੋੜਨਾ ਪੈਣਾ, ਕਦੇ ਕਦੇ ਨਹੀਂ। ਜੇ ਸੁੱਖ ਚਾਹੀਦਾ ਹਮੇਸ਼ਾ ਤੇ ਹਮੇਸ਼ਾ ਵਾਸਤੇ ਜੁੜਨਾ ਪੈਣਾ। ਤੇ ਇੱਕੋ ਇੱਕ ਤਰੀਕਾ ਹੈ ਕਿ ਗੁਰੂ ਦੀ ਸ਼ਰਨ ਵਿੱਚ ਆਈਏ, ਸਾਡੇ ਜੀਵਨ ਵਿੱਚ ਸੰਜਮ ਆਵੇ, ਸਾਡਾ ਸਾਡੀਆਂ ਅੱਖਾਂ ਤੇ ਕੰਟਰੋਲ ਹੋਵੇ, ਕੰਨਾਂ ਤੇ, ਜੀਭ ਤੇ, ਔਰ ਤਦੇ ਹੀ ਹੋ ਸਕਦਾ ਜੇ ਸਤ ਸੰਗਤ ਸ਼ਬਦ ਗੁਰਬਾਣੀ ਨਿਤਨੇਮ ਸਿਮਰਨ ਸਾਡੇ ਕੋਲ ਹੋਏਗਾ, ਫਿਰ ਗੱਲ ਬਣੇਗੀ। ਨਹੀਂ ਤੇ ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਸਾਦੀ ਜੀਭ ਨਾ ਰੱਜੀਆਂ ਕਰ ਭੋਗ ਬਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ, ਪੀਰ ਮਰੀਦਾਂ ਪਿਰਹੜੀ ਸੱਚੀ ਰਹਿ ਰਾਸੇ। ਸੋ ਇਸ ਕਰਕੇ ਸੱਚੇ ਪਾਤਸ਼ਾਹ ਦਾ ਬਚਨ ਹੈ ਸਦਾ ਵਾਸਤੇ ਸੁਖ ਲੈਣਾ ਤੇ ਸਤਿਗੁਰ ਦੇ ਚਰਨਾਂ ਨਾਲ ਜੁੜੋ। ਗੱਜ ਕੇ ਸਾਰੇ ਪੜਿਆ ਕਰੋ, ਪਹਿਲੇ ਹਿੱਸੇ ਚ ਦਾਸ ਬੋਲਦਾ, ਫਿਰ ਸਾਰੇ ਸਿੰਘ ਬੋਲਿਆ ਕਰੋ, ਫਿਰ ਸਭ ਭੈਣਾਂ ਵੀ ਗੱਜ ਕੇ ਤੀਸਰੀ ਵਾਰੀ ਚ ਬੋਲਿਆ ਕਰੋ। ਰਸਨਾ ਪਵਿੱਤਰ ਹੁੰਦੀ ਹੈ ਧਾਰਨਾ ਚ ਬੋਲ ਕੇ, ਸਾਰੇ ਕਿਰਪਾ ਕਰਕੇ ਪੜੋ, ਭਾਵੇਂ ਗਰਮੀ ਬਹੁਤ ਆ ਪਰ ਜੇ ਇਕਾਗਰਤਾ ਬਣੇਗੀ ਫਿਰ ਗਰਮੀ ਨਹੀਂ ਲੱਗੇਗੀ। ਸ਼ਰਨ ਗੁਰਾਂ ਦੀ ਲੈ ਲੈ ਜੋ ਸੁਖ ਸਦਾ ਵਾਸਤੇ ਚਾਹੁੰਦਾ ਹੈ, ਸ਼ਰਨ ਗੁਰਾਂ ਦੀ ਲੈ ਲੈ ਜੇ ਸੁਖ ਸਦਾ ਵਾਸਤੇ ਚਾਹੁੰਦਾ ਹੈ, ਬੋਲੋ ਭੈਣੋ। ਸ਼ਰਨ ਗੁਰਾਂ ਦੀ ਲੈ ਲੈ ਜੋ ਸੁਖ ਸਦਾ ਵਾਸਤੇ ਚਾਹੁੰਦਾ ਹੈ, ਸ਼ਰਨ ਗੁਰਾਂ ਦੀ ਲੈ ਲੈ ਜੋ ਸੁਖ ਸਦਾ ਵਾਸਤੇ ਚਾਹੁੰਦਾ ਹੈ, ਕੀਤੀ ਸੁਖ ਕਿੱਥੋਂ ਪਾਲੇ प्रभ की शरण विचारो। जह सिमरत गन का सी उदरीता को जस उतारो, अतल भयो त्रु जाके सिमरन अर निरपय पद पाया। दुख हरता है विद को स्वामी तैं काहे बिसराया, जब ही शरण गही कृपा निद गज ग्राहा ते छूटा। महमा नाम कहां लो बरनो राम कहत बंधन ते टूटा। अजामल पापी जग जानै निमख माहे निस्तारा, नानक कहत चेत चिंता मन तैं पी उतर है। सिमरन करन करके, भजन करन करके, बंदगी करन करके वड्डे वड्डे पापी अजामल वर्गे तरे। गनका पापना गनका वर्गी पापण दा वी भला होया सिमरन भजन करके। 5 साल दी उम्र विच ध्रुव बालक नू बड़ी वड्डी अटल पदवी प्राप्त होई। अज ध्रुव तारा करके प्रसिद्ध है, उदा नाम चमकदा सारी दुनिया जानदी है। गुरु ग्रंथ साहिब मर्ज विच नाम है, राम जपो जी ऐसे ऐसे ध्रुव प्रहलाद जप्यो हर जैसे। ते गुरु घर दी चाली है कि 5 प्यारियां कोलो अमृत दी दात प्राप्त करो। 5 प्यारे फिर नाम दी दात देंदे ने, अमृत छका के नाल फिर नाम दी दात भी मिलती। सिख धर्म विच इको एक मर्यादा है नाम देण दी, ओह आ 5 प्यारे। 5 प्यारियां दे थ्रू ही नाम दिता जांदा। होर कोई भी अकला चाहे वह वड्डे तो वड्डा कोई भी साधु होवे, सिख धर्म विच ओह नाम देण दा अधिकार किसे नूं नहीं। तरीका दस्या जा सकदा भजन करन दा, पर मर्यादा दे विच जो भी सिद्धांत आ सिख धर्म दा ओह इही है कि 5 प्यारे अमृत छकाउण वेले 5 वारी वाहिगुरु जपाउणगे, मूल मंत्र गुरमंत्र दा जाप कराउणगे, मूल मंत्र गुरमंत्र दृढ़ कराउणगे, समझ लो नाम मिल गया। फिर जुगती भी है। बहुत सारे लोग इस गल विच भी रहिंदे ने वी साधुआं तों जुगती मिलदी है फिर मुक्ति हुंदी है। जुगती तों बिना मुक्ति नहीं हो सकती, ते जुगती असी जरूर लैनी है, ते जुगती सानू साधुआं तों मिलेगी। बहुत सारे लोग इदां भी सोचते ने, फिर वह कई बार भुलेखे दे विच किसी ऐसे व्यक्ति कोल फस जांदे आ, फिर निकलना मुश्किल हो जाता। उन्हां नूं इह भरम बनिया रहिंदा कि जे जुगती ना लई ते मुक्ति नहीं होनी। असी शुरू तों सुणदे आए हां वी जुगती बिना मुक्ति नहीं होंदी। ते मैं हमेशा तुहाडे चरणा च यह अर्ज कीती है, गुरमुखो जदों तुसी अमृत छक लैंदे हो तुहानू 5 प्यारियां ने नाम देता, ते नाल उहनां ने जुगती भी दस दित्ती वी सवेरे उठ के तू मूल मंत्र दा जाप करना है। 5 बाणियां सवेरे पढ़ी, रहरास शाम नू पढ़ी, कीर्तन सोहला तू सौण लग्या पढ़ी, इसे नू ते जुगती कहिंदे आ भाई। यही जुगती आ जिहड़ा बंदा नहीं अमृत धारी हो ते पुछे भी जुगती दसो जी, जेड़े तुहाडे हुण श्री साहिबां पाईआं वाले आ ओह जाके पुछदे फिरन भी सानू जुगती दसो, तैनू 5 प्यारियां दी दसी होई जुगती ते भरोसा होना चाहीदा कि 5 प्यारियां ने मैनू जुगती दसी आ, मैं उसे जुगती द्वारा नाम जपां ते मुक्ति मिल जांदी है। इह गुरु गोबिंद सिंह महाराज दी चलाई होई प्रपर्टी मर्यादा है। दुनिया विच किसे नूं इह अधिकार नहीं कि उस मर्यादा विच कोई तब्दीली करे। वह मर्यादा गुरु गोबिंद सिंह साहब सच्चे पातशाह दी बनाई हुई है, ते सतगुरु ही जुगती बख्शदे ने 5 प्यारियां दे रूप विच। ते जिहड़े बंदे नूं 5 प्यारियां ते गुरु गोबिंद सिंह ते ही भरोसा समझ लो नहीं बजिया, क्योंकि 5 प्यारे गुरु दे रूप हुंदे ने। 5 प्यारे जदों अरदास करदे ने ना अमृत छकाउण लग्गियां, ਉਹ ਪਹਿਲਾਂ ਇਹ ਕਹਿੰਦੇ ਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਵਿੱਚ ਵਰਤ ਕੇ ਬਾਟਾ ਤਿਆਰ ਕਰੋ। ਇਹ ਕਹਿੰਦੇ ਨੇ 5 ਪਿਆਰੇ, ਸਤਿਗੁਰੂ ਆਪ ਵਿੱਚ ਵਰਤ ਕੇ ਅੰਮ੍ਰਿਤ ਦਾ ਬਾਟਾ ਤਿਆਰ ਕਰੋ। ਤੇ ਇਹੀ ਸਿੱਖ ਧਰਮ ਦਾ ਅੱਜ ਤੱਕ ਵਿਸ਼ਵਾਸ ਹੈ। ਇਸੇ ਵਿਸ਼ਵਾਸ ਉੱਤੇ ਹੀ ਸਿੰਘਾਂ ਨੇ ਖੋਪਰੀਆਂ ਲੁਹਾਈਆਂ ਨੇ ਬੰਦ ਬੰਦ ਕਟਾਏ ਨੇ ਇਹ ਦ੍ਰਿੜ ਵਿਸ਼ਵਾਸ ਹੈ ਸਿੱਖਾਂ ਦਾ ਕਿ ਉਸ ਵੇਲੇ ਗੁਰੂ ਗੋਬਿੰਦ ਸਿੰਘ ਆਪ ਵਿੱਚ ਵਰਤ ਕੇ ਵਾਟਾ ਤਿਆਰ ਕਰਦੇ ਨੇ ਇਹ ਸ਼ਰਧਾ ਹੈ ਸਿੱਖ ਸਿੱਖ ਸ਼ਰਧਾਵਾਨ ਨੇ ਅੰਧ ਵਿਸ਼ਵਾਸੀ ਨਹੀਂ ਸਿੱਖ ਸੋਚਦੇ ਨੇ ਪਰ ਸ਼ੰਕਾਵਾਦੀ ਵੀ ਨਹੀਂ ਹੁੰਦਾ ਸਿੱਖ ਸੋਚਣਾ ਜ਼ਰੂਰ ਚਾਹੀਦਾ ਬੁੱਧੀ ਤੋਂ ਵਿਚਾਰ ਲੈਣੀ ਚਾਹੀਦੀ ਹੋਣੀ ਚਾਹੀਦੀ ਹੈ ਵਿਚਾਰ ਗੁਰਬਾਣੀ ਤੇ ਇਤਿਹਾਸ ਤੇ ਪਰ ਸ਼ੰਕਾ ਨਹੀਂ ਪੈਦਾ ਹੋਣਾ ਚਾਹੀਦੀ ਤੇ ਸਤ ਸੰਗਤ ਪੰਜ ਪਿਆਰੇ ਜਦੋਂ ਜੁਗਤੀ ਦੱਸ ਦਿੰਦੇ ਨੇ ਫਿਰ ਅੰਮ੍ਰਿਤਧਾਰੀ ਨੂੰ ਦੂਸਰੇ ਕਿਸੇ ਦੀ ਜੁਗਤੀ ਦੀ ਲੋੜ ਨਹੀਂ ਰਹਿ ਜਾਂਦੀ ਉਹ ਨਾ ਇਹ ਵਹਿਮ ਕਰਿਆ ਕਰੇ ਵੀ ਮੈਨੂੰ ਮੁਕਤੀ ਨਹੀਂ ਮਿਲਣੀ ਹਾਂ ਕਿਸੇ ਅਸਥਾਨ ਉੱਤੇ ਕੋਈ ਮਹਾਤਮਾ ਗੁਰਮੰਤਰ ਜਪਾਉਣ ਵਾਹਿਗੁਰੂ ਵਾਹਿਗੁਰੂ ਉਹ ਤੁਸੀਂ ਵਿੱਚ ਭਾਗ ਲਓ ਸਿਮਰਨ ਵਿੱਚ ਜਾਓ ਨਿਤਨੇਮ ਕਰੋ ਬਾਣੀ ਪੜ੍ਹੋ ਕੋਈ ਅੱਗੇ ਪੜ੍ਹਾਵੇ ਮਗਰ ਬੋਲੋ ਪਰ ਇਹ ਵਹਿਮ ਨਹੀਂ ਕਰਨਾ ਚਾਹੀਦਾ ਕਿ ਮੈਨੂੰ ਹੁਣ ਜੁਗਤੀ ਮਿਲੀ ਹੋਈ ਨਹੀਂ ਪਤਾ ਨਹੀਂ ਮੈਂ ਮੁਕਤ ਹੋਣਾ ਕਿ ਨਹੀਂ ਹੋਣਾ ਮੈਨੂੰ ਮਹਾਤਮਾ ਦੀ ਲੋੜ ਪਏਗੀ ਜੁਗਤੀ ਮਿਲੇਗੀ ਠੀਕ ਹੈ ਮਹਾਤਮਾ ਸਾਨੂੰ ਗੁਰੂ ਘਰ ਨਾਲ ਜੋੜਦੇ ਨੇ ਰਾਗੀ ਢਾਡੀ ਪ੍ਰਚਾਰਕ ਸਾਰੇ ਹੀ ਸਤਿਕਾਰ ਯੋਗ ਨੇ ਪਰ ਅੰਮ੍ਰਿਤਧਾਰੀ ਨੂੰ ਜੁਗਤੀ ਮਿਲ ਚੁੱਕੀ ਹੁੰਦੀ ਹੈ ਤੇ ਸਤਸੰਗਤ ਜੀ ਜੋ ਜੁਗਤੀ ਪੰਜ ਪਿਆਰਿਆਂ ਨੇ ਦੱਸੀ ਉਹਦੇ ਮੁਤਾਬਕ ਚੱਲ ਕੇ ਹੀ ਉਹਦੀ ਰਹਿਤ ਮਰਿਆਦਾ ਜਿਵੇਂ ਪੰਜ ਪਿਆਰਿਆਂ ਨੇ ਦੱਸੀ ਆ ਬਣਾਈ ਹੋਈ ਆ ਸਤਿਗੁਰੂ ਸਾਹਿਬ ਤੋਂ ਵੇਲੇ ਤੋਂ ਉਹ ਆਪਣੇ ਜੀਵਨ ਵਿੱਚ ਲਾਗੂ ਕਰੀਏ ਰਹਿਤਾਂ ਦੇ ਧਾਰਨੀ ਹੋਈਏ ਜੋ ਬੱਜਰ ਕੁਰਹਿਤਾ ਨੇ ਉਹਨਾਂ ਤੋਂ ਬਚੀਏ ਚਾਰ ਬੱਜਰ ਕੁਰਹਿਤਾ ਸਿੱਖ ਧਰਮ ਵਿੱਚ ਹਨ ਉਹਨਾਂ ਤੋਂ ਅਸੀਂ ਬਚੀਏ ਤੇ ਆਪਣੇ ਆਪ ਫਿਰ ਚੜ੍ਹਦੀ ਕਲਾ ਹੁੰਦੀ ਹੈ ਅੰਮ੍ਰਿਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਐਸੀ ਬਖਸ਼ਿਸ਼ ਕੀਤੀ ਸਤਸੰਗਤ ਜੀ ਜਿਵੇਂ ਚੰਦਨ ਵਾਸ ਨਿੰਮ ਮਹਿਕਾਈ ਚੰਦਨ ਦੇ ਨਾਲੋਂ ਲੱਗ ਕੇ ਹਵਾ ਜਿਹੜੀ ਆਉਂਦੀ ਆ ਜੇ ਕੌੜੀ ਨਿੰਮ ਨਾਲ ਵੀ ਲੱਗ ਜਾਵੇ ਉਹ ਨਿੰਮ ਨੂੰ ਨਿੰਮ ਵਿੱਚੋਂ ਵੀ ਚੰਦਨ ਦੀ ਮਹਿਕ ਆਉਣ ਲਾ ਦਿੰਦੀ ਆ ਜਿਹੜੀ ਹਵਾ ਚੰਦਨ ਨਾਲ ਛੂਹ ਕੇ ਆਏਗੀ ਨਾ ਉਹ ਨਿੰਮ ਨਾਲ ਲੱਗੇ ਤੇ ਨਿੰਮ ਵਿੱਚੋਂ ਵੀ ਚੰਦਨ ਦੀ ਮਹਿਕ ਆਉਣ ਲੱਗ ਪੈਂਦੀ ਆ ਵਿਚਾਲੇ ਉਹਨਾਂ ਦੇ ਵਿਚੋਲਾ ਹਵਾ ਹੀ ਹੁੰਦੀ ਆ ਨਿੰਮ ਕਿਤੇ ਹੋਰ ਆ ਚੰਦਨ ਕਿਤੇ ਹੋਰ ਆ ਵਿਚਾਲੇ ਉਹਨਾਂ ਨੂੰ ਜੋੜਨ ਵਾਲੀ ਜਿਹੜੀ ਆ ਉਹ ਆ ਹਵਾ ਹਵਾ ਦੇ ਜ਼ਰੀਏ ਚੰਦਨ ਦੀ ਮਹਿਕ ਨਿੰਮ ਵਿੱਚੋਂ ਆਉਣ ਲੱਗ ਪੈਂਦੀ ਆ ਗੁਰੂ ਗੋਬਿੰਦ ਸਿੰਘ ਨੇ ਇਹੀ ਫਾਰਮੂਲਾ ਵਰਤਿਆ ਮਹਾਰਾਜ ਕਹਿੰਦੇ ਨੇ ਨਾਮ ਸਿੱਖ ਦੇ ਰੋਮ ਰੋਮ ਤੱਕ ਪਹੁੰਚਾਉਣਾ ਹੈ ਨਾਮ ਜਿਹੜਾ ਨਾ ਕਈ ਲੋਕ ਇਹ ਸ਼ਬਦ ਵਰਤਦੇ ਨੇ ਕਹਿਣਗੇ ਨਾਮ ਹੀ ਅੰਮ੍ਰਿਤ ਆ ਨਾਮ ਹੀ ਅੰਮ੍ਰਿਤ ਕਿਉਂਕਿ ਗੁਰਬਾਣੀ ਦਾ ਫੈਸਲਾ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਬੋ ਭਾਈ ਇੱਕ ਨਹੀਂ ਅਨੇਕਾਂ ਹੀ ਪੰਗਤੀਆਂ ਆਉਂਦੀਆਂ ਨੇ ਕਿ ਨਾਮ ਅੰਮ੍ਰਿਤ ਹੈ ਅੰਮ੍ਰਿਤ ਨਾਮ ਹੀ ਆ ਨਾਮ ਜਪੋ ਇਹੀ ਅੰਮ੍ਰਿਤ ਆ ਹੋਰ ਕੋਈ ਅੰਮ੍ਰਿਤ ਨਹੀਂ ਬਿਲਕੁਲ ਠੀਕ ਆ ਨਾਮ ਅੰਮ੍ਰਿਤ ਹੈ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਾਰਮੂਲਾ ਵਰਤਿਆ ਬੜਾ ਸੋਹਣਾ ਜਿਵੇਂ ਚੰਦਨ ਨਾਲ ਲੱਗ ਕੇ ਹਵਾ ਆਈ ਉਹ ਨਿੰਮ ਨਾਲ ਲੱਗੀ ਨਿੰਮ ਵਿੱਚੋਂ ਚੰਦਨ ਦੀ ਮਹਿਕ ਆਉਣ ਲੱਗ ਪਈ ਸੱਚੇ ਪਾਤਸ਼ਾਹ ਨੇ ਆਖਿਆ ਨਾਮ ਮੈਂ ਆਪਣੇ ਸਿੱਖ ਦੇ ਰੋਮ ਰੋਮ ਤੱਕ ਪਹੁੰਚਾਉਣਾ ਜੇ ਨਾਮ ਅੰਮ੍ਰਿਤ ਹੋਵੇ ਜੋ ਗੁਰਬਾਣੀ 'ਚ ਲਿਖਿਆ ਜੇ ਅਸੀਂ ਇਹ ਮੰਨਦੇ ਹਾਂ ਫਿਰ ਨਾਮ ਜਪਣ ਵਾਲੇ ਨੂੰ ਅਸੀਂ ਅੰਮ੍ਰਿਤਧਾਰੀ ਕਿਉਂ ਨਹੀਂ ਕਹਿੰਦੇ ਨਾਮ ਜਪਣ ਵਾਲੇ ਨੂੰ ਅਸੀਂ ਇਹ ਕਿਉਂ ਨਹੀਂ ਕਹਿੰਦੇ ਵੀ ਅੰਮ੍ਰਿਤਧਾਰੀ ਜਾ ਰਿਹਾ ਜੇ ਉਹਨੇ ਅੰਮ੍ਰਿਤ ਨਾ ਛਕਿਆ ਹੋਵੇ ਨਾਮ ਸਵੇਰੇ ਜਪਦਾ ਹੋਵੇ ਕਦੇ ਕਿਸੇ ਨੇ ਕਿਹਾ ਹੀ ਨਹੀਂ ਸੀ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਕਦੇ ਕਿਸੇ ਨੇ ਇਹ ਸ਼ਬਦ ਨਹੀਂ ਵਰਤਿਆ ਕਿ ਆ ਅੰਮ੍ਰਿਤਧਾਰੀ ਜਾ ਰਹੇ ਨੇ ਭਾਈ ਜੇਠੇ ਵਰਗੇ ਕਿਤੇ ਨਾਮ ਨਹੀਂ ਸੀ ਜਪਦੇ ਭਾਈ ਵਿਧੀ ਚੰਦ ਵਰਗੇ ਕਦੇ ਕਿਸੇ ਨੇ ਇਹ ਨਹੀਂ ਸੀ ਆਖਿਆ ਕਿ ਇਹ ਅੰਮ੍ਰਿਤਧਾਰੀ ਨੇ ਨਾਮ ਜਪਣ ਵਾਲਿਆਂ ਨੂੰ ਅੰਮ੍ਰਿਤਧਾਰੀ ਦੀ ਪਦਵੀ ਨਹੀਂ ਮਿਲੀ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਅੰਮ੍ਰਿਤਧਾਰੀ ਆਖਿਆ ਜਾਂਦਾ ਨਾਮ ਅੰਮ੍ਰਿਤ ਹੁੰਦਾ ਤੇ ਫਿਰ ਉਦੋਂ ਪਹਿਲਾਂ ਵੀ ਕਹਿਣਾ ਸੀ ਕਿ ਇਹ ਅੰਮ੍ਰਿਤਧਾਰੀ ਜਾ ਰਿਹਾ ਕਿਉਂਕਿ ਨਾਮ ਇਹ ਜਪਦਾ ਸਿਮਰਨ ਕਰਦਾ ਭਜਨ ਕਰਦਾ ਮਹਾਰਾਜ ਨੇ ਨਾਮ ਅੰਮ੍ਰਿਤ ਨੂੰ ਸਿੱਖ ਦੇ ਰੋਮ ਰੋਮ ਤੱਕ ਪਹੁੰਚਾਉਣ ਵਾਸਤੇ ਉਹ ਫਾਰਮੂਲਾ ਵਰਤਿਆ, ਉਹ ਕੀ ਸੀ? ਜਿਵੇਂ ਚੰਦਨ ਨਾਲ ਲੱਗ ਕੇ ਹਵਾ ਨਿੰਮ ਨਾਲ ਆ ਕੇ ਲੱਗਦੀ ਹੈ ਤੇ ਨਿੰਮ ਦੇ ਵਿੱਚੋਂ ਚੰਦਨ ਦੀ ਮਹਿਕ ਆਉਣ ਲੱਗ ਪੈਂਦੀ ਹੈ। ਮਹਾਰਾਜ ਨੇ ਵਿਚਾਲੇ ਵੇਖਿਆ ਵਿਚੋਲਾ ਹਵਾ ਹੈ, ਸਤਿਗੁਰਾਂ ਨੇ ਇੱਥੇ ਵਿਚੋਲਾ ਪਾਣੀ ਬਣਾ ਲਿਆ, ਨਾਮ ਦੇ ਤੇ ਸਿੱਖ ਦੇ ਵਿਚਾਲੇ ਪਾਣੀ ਨੂੰ ਵਿਚੋਲਾ ਬਣਾ ਲਿਆ। ਪੰਜਾਂ ਤੱਤਾਂ ਵਿੱਚੋਂ, ਪੰਜਾਂ ਤੱਤਾਂ ਦਾ ਸਾਡਾ ਸਰੀਰ ਹੈ, ਉਹਦੇ ਵਿੱਚ ਹਵਾ ਤੇ ਪਾਣੀ ਇਹ ਦੋ ਤੱਤ ਨੇ। ਉੱਥੇ ਵਿਚੋਲਾ ਹਵਾ ਸੀ, ਗੁਰੂ ਗੋਬਿੰਦ ਸਿੰਘ ਨੇ ਪਾਣੀ ਨੂੰ ਵਿਚੋਲਾ ਬਣਾਇਆ ਵਿਚਾਲੇ। ਸਤਿਗੁਰਾਂ ਨੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਤਿਆਰ ਕੀਤਾ, ਜਦੋਂ ਬਾਟੇ ਵਿੱਚ ਸਤਲੁਜ ਦਾ ਪਾਣੀ ਪਾਇਆ, ਉਹਦੇ ਵਿੱਚ ਪਤਾਸੇ ਪਾਏ, ਵਿੱਚ ਖੰਡਾ ਫੇਰਿਆ ਔਰ ਪੰਜ ਬਾਣੀਆਂ ਪੜੀਆਂ ਗਈਆਂ। ਕੱਲਾ ਖੰਡਾ ਫੇਰਨ ਨਾਲ ਅੰਮ੍ਰਿਤ ਨਹੀਂ ਬਣ ਜਾਂਦਾ, ਪਤਾਸਿਆਂ ਨੂੰ ਪਾਣੀ ਚ ਘੋਲ ਲਓ, ਖੰਡਾ ਫੇਰੀ ਚੱਲੋ, ਅੰਮ੍ਰਿਤ ਨਹੀਂ ਬਣਦਾ। ਅੰਮ੍ਰਿਤ ਬਣਦਾ ਅੰਮ੍ਰਿਤਮਈ ਬਾਣੀ ਦਾ ਜਾਪ ਕਰਨ ਨਾਲ। ਪੰਜ ਬਾਣੀਆਂ ਪੜੀਆਂ ਜਾਂਦੀਆਂ ਨੇ ਸੱਚੇ ਪਾਤਸ਼ਾਹ ਵੇਲੇ ਤੋਂ ਇਹ ਮਰਿਆਦਾ ਬਣੀ ਹੈ। ਉਹ ਪੰਜ ਬਾਣੀਆਂ ਵਿੱਚੋਂ ਤਿੰਨ ਬਾਣੀਆਂ ਦਸਮ ਗ੍ਰੰਥ ਦੀਆਂ ਨੇ, ਦੋ ਬਾਣੀਆਂ ਨੇ ਗੁਰੂ ਗ੍ਰੰਥ ਸਾਹਿਬ ਵਿੱਚੋਂ, ਤਿੰਨ ਬਾਣੀਆਂ ਦਸਮ ਗ੍ਰੰਥ ਵਿੱਚੋਂ ਨੇ। ਹੁਣ ਤੇ ਕਈ ਸਾਡੇ ਪੇਪਰ ਲਿਖਣਗੇ ਅਖਬਾਰ ਸਾਡੇ, ਅਖੌਤੀ ਦਸਮ ਗ੍ਰੰਥ, ਤੇ ਮੈਂ ਕਈ ਵਾਰੀ ਇਹ ਤੁਹਾਡੇ ਚਰਨਾਂ ਚ ਅਰਜ਼ ਕੀਤੀ ਹੈ ਕਿ ਗੁਰਮੁਖੋ ਜਪਜੀ ਸਾਹਿਬ, ਉਹ ਜਪਜੀ ਸਾਹਿਬ ਤੇ ਜਾਪ ਸਾਹਿਬ ਦਸਮ ਗ੍ਰੰਥ ਚ ਜਿਹੜਾ ਅੱਜ ਤੱਕ ਪੜ੍ਹਿਆ ਜਾ ਰਿਹਾ, ਚੌਪਈ ਸਾਹਿਬ ਦਸਮ ਗ੍ਰੰਥ ਚ, ਸਵਈਏ ਦਸਮ ਗ੍ਰੰਥ ਵਿੱਚ ਨੇ, ਜੇ ਅਖੌਤੀ ਦਸਮ ਗ੍ਰੰਥ ਸ਼ਬਦ ਵਰਤਦੇ ਨੇ ਤੇ ਫਿਰ ਚੌਪਈ ਸਾਹਿਬ ਨੂੰ ਵੀ ਅਖੌਤੀ, ਫਿਰ ਉਹ ਜਾਪ ਸਾਹਿਬ ਨੂੰ ਵੀ ਅਖੌਤੀ ਬਾਣੀ ਦੱਸਦੇ ਨੇ, ਸਵਈਆਂ ਨੂੰ ਵੀ ਅਖੌਤੀ ਬਾਣੀ ਦੱਸਦੇ ਨੇ। ਤੇ ਇਸ ਹਿਸਾਬ ਨਾਲ ਤੇ ਅੱਜ ਤੱਕ ਜਿੰਨਾ ਅੰਮ੍ਰਿਤ ਸੰਚਾਰ ਹੋਇਆ ਸਾਰਾ ਗਲਤ, ਅੰਮ੍ਰਿਤ ਸੰਚਾਰ ਨਹੀਂ ਤੇ ਸਿੱਖ ਨਹੀਂ, ਅੰਮ੍ਰਿਤ ਸੰਚਾਰ ਨਹੀਂ ਤੇ ਸਿੱਖ ਨਹੀਂ, ਜੇ ਅੰਮ੍ਰਿਤ ਨਹੀਂ ਤੇ ਸਿੱਖ ਕੌਮ ਹੀ ਨਹੀਂ, ਇਹ ਕਹਿ ਲਓ ਇਹ ਕਿੱਡੀ ਵੱਡੀ ਕੋਝੀ ਚਾਲ ਆ। ਕਿਉਂਕਿ ਜੇ ਦਸਮ ਗ੍ਰੰਥ ਦੀ ਬਾਣੀ ਨਹੀਂ ਹੋਏਗੀ ਤੇ ਫਿਰ ਗੁਰਮੁਖੋ ਅੰਮ੍ਰਿਤ ਕਿੱਥੇ ਰਹਿ ਗਿਆ? ਕਿਉਂਕਿ ਬਾਣੀਆਂ ਤੇ ਦੋ ਹੀ ਗੁਰੂ ਗ੍ਰੰਥ ਸਾਹਿਬ ਚੋਂ ਨੇ, ਤਿੰਨ ਬਾਣੀਆਂ ਤੇ ਦਸਮ ਗ੍ਰੰਥ ਚੋਂ ਲਈਆਂ ਹੋਈਆਂ। ਹਾਂ, ਇਹ ਅਸੀਂ ਕਹਿ ਸਕਦੇ ਹਾਂ ਜੇ ਕਿਸੇ ਪ੍ਰੇਮੀ ਦੇ ਮਨ ਵਿੱਚ ਸ਼ੱਕ ਹੋਵੇ ਉਹ ਖੋਜ ਕਰੇ ਵੀ ਗੁਰਬਾਣੀ ਵਿੱਚ ਮਿਲਾਵਟ ਤੇ ਨਹੀਂ ਹੋ ਗਈ ਕਿਤੇ। ਪਰ ਜੇ ਅਸੀਂ ਆਖੀਏ ਵੀ ਸਾਰੀ ਵੀ ਅਖੌਤੀ ਬਾਣੀ ਆ, ਇਹ ਗਲਤ ਗੱਲ ਆ। ਵਿਚਾਰ ਹੋ ਸਕਦੀ ਆ, ਇਹਦੇ ਬਾਰੇ ਸੋਚਿਆ ਜਾ ਸਕਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਸਮ ਗ੍ਰੰਥ ਦੀ ਬਾਣੀ ਆ ਜਿਹੜੀ ਵਿਦਵਾਨ ਬਹਿ ਕੇ ਵਿਚਾਰ ਕਰਨ, ਖੋਜ ਕਰਨ, ਮਿਹਨਤ ਕਰਨ, ਪਰ ਜੇ ਅਸੀਂ ਅਖੌਤੀ ਕਵਾਂਗੇ ਤੇ ਫਿਰ ਸਾਰੀ ਬਾਣੀ ਨੂੰ ਕਹਿਤਾ, ਵਿੱਚੇ ਹੀ ਚੌਪਈ ਸਾਹਿਬ, ਵਿੱਚੇ ਹੀ ਜਪਜੀ ਸਾਹਿਬ, ਵਿੱਚੇ ਹੀ ਸਵਈਏ, ਸਾਰੀ ਬਾਣੀ ਫਿਰ ਵਿੱਚ ਆ ਜਾਂਦੀ। ਇਹ ਨਹੀਂ ਕਹਿਣਾ ਚਾਹੀਦਾ। ਤੇ ਸਿੱਖ ਹੋਰ ਗੱਲਾਂ ਦਾ ਬੜਾ ਦੁੱਖ ਮਨਾਉਂਦੇ ਨੇ, ਇਸ ਗੱਲ ਦਾ ਵੀ ਸਾਨੂੰ ਦੁੱਖ ਮਨਾਉਣਾ ਚਾਹੀਦਾ ਵੀ ਚੌਪਈ ਸਾਹਿਬ ਦੀ ਬਾਣੀ ਇੰਨੇ ਚਿਰ ਤੋਂ ਸਿੱਖ ਪੜ੍ਹਦੇ ਆ ਰਹੇ ਨੇ, ਜਾਪ ਸਾਹਿਬ ਇੰਨੇ ਚਿਰ ਤੋਂ ਪੜ੍ਹਦੇ ਆ ਰਹੇ ਨੇ, ਸ਼ੰਕਾ ਪੈਦਾ ਹੋ ਗਿਆ। ਇਹ ਲੋਕ ਸ਼ੰਕਾ ਪੈਦਾ ਕਰਨਾ ਚਾਹੁੰਦੇ ਨੇ, ਉਹਨਾਂ ਨੇ ਸ਼ੰਕਾ ਪੈਦਾ ਕਰ ਦਿੱਤਾ। ਕਈ ਲੋਕ 50-50 ਸਾਲ ਦੇ ਪੱਕੇ ਨਿਤਨੇਮ ਕਰਨ ਵਾਲੇ ਸੀ, ਪਰ ਹੁਣ ਉਹੀ ਲੋਕ ਨੇ ਜਾਪ ਸਾਹਿਬ ਪੜ੍ਹਨ ਵੇਲੇ ਮਨ ਚ ਸੋਚਦੇ ਨੇ ਪਤਾ ਨੀ ਸਤਿਗੁਰਾਂ ਦੀ ਬਾਣੀ ਹੈ ਵੀ ਕਿ ਨਹੀਂ, ਸ਼ੰਕਾ ਪੈਦਾ ਹੋ ਗਿਆ। ਜਦੋਂ ਸ਼ੰਕਾ ਆ ਗਿਆ ਤੇ ਫਿਰ ਸ਼ਰਧਾ ਕਿੱਥੇ ਰਹਿ ਗਈ? ਸ਼ਰਧਾ ਖਤਮ ਹੋ ਜਾਂਦੀ ਜਦੋਂ ਸ਼ੰਕਾ ਆ ਜਾਵੇ। ਇਸ ਕਰਕੇ ਭਾਈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਬਾਣੀਆਂ ਪੜੀਆਂ, ਨਾਮ ਅੰਮ੍ਰਿਤ ਨੂੰ ਪਾਣੀ ਦੇ ਜ਼ਰੀਏ, ਫਿਰ ਪੰਜ ਚੂਲੇ ਸਿੱਖ ਨੂੰ ਪਿਆਏ, ਪੰਜ ਅੱਖਾਂ ਵਿੱਚ, ਪੰਜ ਸੀਸ ਵਿੱਚ। ਤੇ ਤੁਹਾਨੂੰ ਪਤਾ ਹੈ ਜਿਹੜੀ ਚੀਜ਼ ਅਸੀਂ ਛਕਨੇ ਆ ਨਾ, ਭਾਵੇਂ ਉਹ ਦੁੱਧ ਹੋਵੇ ਭਾਵੇਂ ਉਹ ਕੋਈ ਹੋਰ ਹੋਵੇ, ਜਦੋਂ ਅਸੀਂ ਛਕਨੇ ਆ ਉਹ ਸਾਡੇ ਮੇਦੇ ਤੱਕ ਜਾਂਦੀ ਹੈ। ਜਿਹੜੀ ਚੀਜ਼ ਸਾਡੇ ਮੇਦੇ ਤੱਕ ਜਾਂਦੀ ਹੈ ਉਹ ਫਿਰ ਸਾਡੀਆਂ ਨਾੜੀਆਂ ਚ ਜਾਂਦੀ ਹੈ, ਸਾਰੀਆਂ ਨਾੜੀਆਂ ਤੋਂ ਬਾਅਦ ਫਿਰ ਉਹਦਾ ਅਸਰ ਸਾਡੇ ਰੋਮ ਰੋਮ ਤੱਕ ਜਾਂਦਾ। ਜਿਹੜੀ ਵੀ ਚੀਜ਼ ਖਾਈਏ, ਭਾਵੇਂ ਉਹ ਮਾਸ ਹੋਵੇ, ਤੇ ਭਾਵੇਂ ਉਹ ਅੰਮ੍ਰਿਤ ਹੋਵੇ, ਭਾਵੇਂ ਉਹ ਸ਼ਰਾਬ ਹੋਵੇ, ਭਾਵੇਂ ਉਹ ਅੰਮ੍ਰਿਤ ਹੋਵੇ। ਜੇ ਸ਼ਰਾਬ ਪੀਓਗੇ ਉਹ ਮੇਦੇ ਚ ਜਾਏਗੀ, ਮੇਦੇ ਤੋਂ ਨਾੜੀਆਂ ਚ, ਨਾੜੀਆਂ ਤੋਂ ਰੋਮ ਰੋਮ ਤੱਕ ਜਾਏਗੀ, ਉਹਦਾ ਅਸਰ ਰੋਮ ਰੋਮ ਤੱਕ ਹੋਏਗਾ। ਤੇ ਅੰਮ੍ਰਿਤ ਹੈ ਜਿਹੜਾ ਨਾਮ, ਪੰਜ ਬਾਣੀਆਂ ਉਹਦੇ ਉੱਪਰ ਪੜੀਆਂ ਜਾਂਦੀਆਂ ਨੇ। ਗੁਰੂ ਗੋਬਿੰਦ ਸਿੰਘ ਨੇ ਫਾਰਮੂਲਾ ਵਰਤਿਆ ਵੀ ਜੇ ਹਵਾ ਵਿਚੋਲਾ ਬਣ ਕੇ ਚੰਦਨ ਦੀ ਮਹਿਕ ਨਿੰਮ ਵਿੱਚੋਂ ਆਉਣ ਲੱਗ ਜਾਂਦੀ ਆ, ਲਾ ਸਕਦੀ ਆ, ਤੇ ਪਾਣੀ ਦੇ ਜ਼ਰੀਏ ਮੈਂ ਨਾਮ ਸਿੱਖ ਦੇ ਸਿੱਖ ਨੂੰ ਛਕਾਵਾਂਗਾ ਪੰਜ ਚੂਲੇ, ਉਹ ਫਿਰ ਜਾਏਗਾ ਹਿਰਦੇ ਤੱਕ, ਮੇਦੇ ਤੱਕ, ਮੇਦੇ ਤੋਂ ਨਾੜੀਆਂ ਤੱਕ, ਨਾੜੀਆਂ ਤੋਂ ਫਿਰ ਇਹ ਨਾਮ ਮੈਂ ਸਿੱਖ ਦੇ ਰੋਮ ਰੋਮ ਤੱਕ ਪਹੁੰਚਾ ਕੇ ਰੋਮ ਰੋਮ ਪਵਿੱਤਰ ਕਰ ਦੇਣਾ। ਆਖੋ ਸਤਨਾਮ। ਇਹ ਮਹਾਰਾਜ ਨੇ ਫਾਰਮੂਲਾ ਵਰਤਿਆ, ਰੋਮ ਰੋਮ ਪਵਿੱਤਰ। ਜਦੋਂ ਅੰਮ੍ਰਿਤ ਛਕਿਆ ਜਾਂਦਾ ਨਾ ਗੁਰਮੁਖੋ, ਸਤਿਗੁਰ ਕੇ ਜਨਮੇ ਗਵਨ ਮਟਾਇਆ, ਉਸ ਦਿਨ ਤੋਂ ਨਵਾਂ ਜਨਮ ਮੰਨਿਆ ਜਾਂਦਾ। ਵੀ ਜਦੋਂ ਨਾਮ ਤੇਰੇ ਰੋਮ ਰੋਮ ਤੱਕ ਪਹੁੰਚਾ ਤਾ, ਉਦਾਂ ਤੇ ਸਾਡੇ ਕੰਠ ਤੋਂ ਥੱਲੇ ਜਾਂਦਾ ਹੀ ਨਹੀਂ, ਸਾਡੀ ਜੀਭ ਤੱਕ ਹੀ ਰਹਿੰਦਾ। ਇਸੇ ਕਰਕੇ ਆਖਿਆ ਵੀ ਜਦੋਂ ਅੰਮ੍ਰਿਤ ਛਕਿਆ ਜਾਂਦਾ, ਅੰਮ੍ਰਿਤ ਧਾਰੀ ਗੁਰਸਿੱਖ ਜਦੋਂ ਅੰਮ੍ਰਿਤ ਛਕਦਾ ਪੰਜ ਪਿਆਰਿਆਂ ਕੋਲੋਂ, ਉਹ ਨਾਮ ਉਹਦੇ ਰੋਮ ਰੋਮ ਤੱਕ ਚੱਲਿਆ ਜਾਂਦਾ, ਅੱਗੇ ਫਿਰ ਉਹ ਸੰਭਾਲ ਲਵੇ। ਜੇ ਕਿਤੇ ਸ਼ਰਾਬ ਪੀ ਲਏਗਾ ਫਿਰ ਉਹਦਾ ਅਸਰ ਹੋ ਜਾਣਾ, ਉਹ ਖਤਮ ਹੋ ਜਾਂਦਾ ਸਭ ਕੁਛ, ਉਹਨੂੰ ਸੰਭਾਲ ਲਵੇ। ਮਰਜ ਕਹਿੰਦੇ ਨੇ ਇੱਕ ਵਾਰੀ ਮੈਂ ਤੇਰੇ ਰੋਮ ਰੋਮ ਤੱਕ ਸਿੱਖਾ ਅੰਮ੍ਰਿਤ ਪਹੁੰਚਾ ਦਿੱਤਾ, ਨਾਮ ਮੈਂ ਤੇਰੇ ਰੋਮ ਰੋਮ ਤੱਕ ਪਹੁੰਚਾ ਦਿੱਤਾ। ਇਹ ਗੁਰੂ ਗੋਬਿੰਦ ਸਿੰਘ ਨੇ ਫਾਰਮੂਲਾ ਵਰਤਿਆ, ਇਦੋਂ ਪਹਿਲਾਂ ਨਹੀਂ ਕਿਸੇ ਨੇ ਵਰਤਿਆ। ਇਸੇ ਕਰਕੇ ਨਾਮ ਤੇ ਲੋਕ ਤ੍ਰੇਤੇ ਚ ਵੀ ਜਪਦੇ ਸੀ, ਦੁਆਪਰ ਚ ਵੀ ਜਪਦੇ ਸੀ। ਕਲਯੁੱਗ ਦਾ ਸਮਾਂ ਆਇਆ, ਸਾਨੂੰ ਗੁਰੂ ਗੋਬਿੰਦ ਸਿੰਘ ਤੇ ਮਾਣ ਹੋਣਾ ਚਾਹੀਦਾ, ਸੱਚੇ ਪਾਤਸ਼ਾਹ ਨੇ ਨਾਮ ਸਿੱਖਾਂ ਦੇ ਰੋਮ ਰੋਮ ਤੱਕ ਪਹੁੰਚਾ ਦਿੱਤਾ। ਐਸਾ ਤਰੀਕਾ, ਐਸੀ ਜੁਗਤੀ ਵਰਤੀ, ਔਰ ਹੈਰਾਨ ਹੋਏ ਸਭ ਧਰਮਾਂ ਦੇ ਲੋਕ। ਭਾਵੇਂ ਉਹ ਜੋਗੀ ਅੱਲਾ ਯਾਰ ਖਾਂ ਸੀ ਮੁਸਲਮਾਨ, ਭਾਵੇਂ ਉਹ ਦੌਲਤ ਰਾਏ ਸੀ ਹਿੰਦੂ, ਉਹਨਾਂ ਨੇ ਸਭ ਨੇ ਇਹ ਗੱਲ ਮੰਨੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਇਹ ਤਰੀਕਾ ਵਰਤਿਆ ਇਹ ਵੱਖਰਾ ਸੀ, ਅਨੋਖਾ ਸੀ। ਅੱਜ ਤੱਕ ਕਿਸੇ ਵੀ ਧਰਮ ਦੇ ਪੈਰੋਕਾਰ ਨੇ ਇਦਾਂ ਦੀ ਜੁਗਤੀ ਨਹੀਂ ਵਰਤੀ, ਤੇ ਐਸੀ ਕਿਰਪਾ ਕੀਤੀ, ਸ਼ਸਤਰ ਤੇ ਸ਼ਸਤਰ ਇਕੱਠੇ ਕਰ ਦਿੱਤੇ। ਮਰਦ ਨੇ ਬਾਹਰ ਪਵਾਤਾ ਬਾਣਾ, ਅੰਦਰ ਹੋਵੇ ਬਾਣੀ। ਪਹਿਰੇਦਾਰਾਂ ਨੂੰ ਬੇਨਤੀ ਆ, ਸਾਢੇ ਦਸ ਵੱਜਣ ਵਾਲੇ ਆ, ਅਜੇ ਵੀ ਸੰਗਤ ਆ ਰਹੀ ਆ, ਅੱਧ ਵਿਚਾਲੇ ਰਸਤਾ ਬੰਦ ਕਰ ਦਿਓ। ਬੀਬੀਆਂ ਭੈਣਾਂ ਵੀਰ ਭਰਾ ਆਪੋ ਆਪਣੀ ਜਗ੍ਹਾ ਬੈਠੇ ਰਹਿਣ, ਕੋਈ ਵੀ ਉੱਠ ਕੇ ਅੱਗੇ ਨਾ ਆਉਣ ਦੀ ਕੋਸ਼ਿਸ਼ ਕਰੋ। ਬਸ ਥੋੜਾ ਸਮਾਂ, ਅੱਧਾ ਕੁ ਘੰਟਾ, ਮੈਨੂੰ ਪਤਾ ਗਰਮੀ ਹੈ, ਬਹੁਤ ਬੀਬੀਆਂ ਕੋਲ ਨਿੱਕੇ ਨਿੱਕੇ ਬੱਚੇ ਵੀ ਨੇ, ਕੁਛ ਕਿਤੇ ਬੜੇ ਆਨੰਦ ਚ ਬਹਿੰਦੇ ਨੇ, ਕਿਉਂਕਿ ਹੁਣ ਵੇਖੋ ਕਰੀਬਨ ਘੰਟਾ ਸਵਾ ਘੰਟਾ ਆਨੰਦ ਚ ਬੈਠੇ, ਨਹੀਂ ਪਤਾ ਲੱਗਦਾ। ਕੁਛ ਕੁ ਹੁੰਦੇ ਨੇ ਜਿਹੜੇ ਨਹੀਂ ਸੰਗਤ ਵਿੱਚ ਆਉਂਦੇ, ਉਹਨਾਂ ਨੂੰ ਜਲਦੀ ਹੁੰਦੀ ਹੈ ਥੋੜ੍ਹੀ ਜਿਹੀ, ਤੇ ਮੇਰੀ ਵੀ ਕੋਸ਼ਿਸ਼ ਇਹ ਹੁੰਦੀ ਆ ਵੀ 11 ਵਜੇ ਤੱਕ ਸਮਾਪਤੀ ਹੋ ਜਾਏ। ਸਵੇਰੇ ਕਈ ਨੌਕਰੀਆਂ ਵਾਲੇ ਹੁੰਦੇ ਨੇ, ਕਿਸੇ ਨੇ ਡਿਊਟੀ ਜਾਣਾ, ਕਿਸੇ ਨੇ ਕੋਈ ਕੰਮ, ਅੱਜ ਕੱਲ੍ਹ ਜੀਰੀਆਂ ਲੱਗ ਰਹੀਆਂ ਨੇ, ਜ਼ਿਮੀਦਾਰ ਵੀ ਕੰਮਾਂ 'ਚ ਰੁੱਝੇ ਹੋਏ ਨੇ ਸਾਰੇ। ਬਾਅਦ ਵਿੱਚ ਜਿਹੜੇ ਰਹਿ ਜਾਣਗੇ ਉਹਨਾਂ ਨੂੰ ਮੱਥਾ ਟਿਕਾ ਦਿੱਤਾ ਜਾਵੇਗਾ, ਦੂਰੋਂ ਮੱਥਾ ਟੇਕ ਕੇ ਬਹਿ ਜਾਣ, ਤਾਂ ਜੋ ਥੋੜ੍ਹਾ ਸਮਾਂ ਇਕਾਗਰਤਾ ਬਣੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਮਹਾਨ ਮਹਾਨ ਬਖਸ਼ਿਸ਼। ਫਿਰ ਗੁਰਮੁਖੋ ਇੱਥੋਂ ਤੱਕ ਪਹੁੰਚਣ ਵਾਸਤੇ ਇਬਾਦਤ ਬੜੀ ਵੱਡੀ ਸੀ। ਚਾਰ ਯੁੱਗ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੇਮਕੁੰਡ ਸਾਹਿਬ ਦੀ ਧਰਤੀ ਤੇ ਬੈਠ ਕੇ ਤਪ ਕੀਤਾ। ਚਾਰ ਯੁੱਗ ਐਡੀ ਵੱਡੀ ਕਮਾਈ ਨਾਲ ਲੈ ਕੇ ਆਏ ਸੀ ਤੇ ਵਰ ਲੈ ਕੇ ਆਏ ਸੀ। ਠਾਡ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ। ਅਕਾਲ ਪੁਰਖ ਨੂੰ ਬੇਨਤੀ ਕੀਤੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿ ਮੈਨੂੰ ਪੁੱਤਰ ਬਣਾ ਕੇ ਭੇਜ ਰਹੇ ਹੋ, ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ। ਪੰਥ ਤਾਂ ਚੱਲੇਗਾ ਜੇ ਅਕਾਲ ਪੁਰਖ ਮੇਰੀ ਸਹਾਇਤਾ ਕਰੇਗਾ। ਤੇ ਸਤ ਸੰਗਤ ਜੀ, ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾਤ ਲੋਕ ਦੀ ਧਰਤੀ ਉੱਤੇ ਆ ਕੇ ਇਹ ਤੀਸਰਾ ਵੱਖਰਾ ਪੰਥ ਸਥਾਪਿਤ ਕੀਤਾ। ਸਾਡੀਆਂ ਘਾਟਾਂ ਕਾਰਨ ਅਸੀਂ ਬਹੁਤਾ ਸਿੱਖੀ ਦਾ ਪ੍ਰਚਾਰ ਨਹੀਂ ਕਰ ਸਕੇ, ਫੈਲਾ ਨਹੀਂ ਸਕੇ। ਇੱਕੋ ਹੀ ਸਾਧ ਸੰਗਤ ਜੀ ਜੋਗੀ ਹਰਭਜਨ ਸਿੰਘ ਅਮਰੀਕਾ ਵਿੱਚ ਹੋਇਆ, ਉਹਨਾਂ ਦੇ ਉਦਮ ਦਾ ਸਦਕਾ 5 ਲੱਖ ਗੋਰਾ ਅੰਮ੍ਰਿਤਧਾਰੀ ਹੋਇਆ। 5 ਲੱਖ ਗੋਰਾ ਅੰਮ੍ਰਿਤਧਾਰੀ, ਬੜੀ ਸ਼ਰਧਾ ਉਹਨਾਂ ਚ। ਉਹਨਾਂ ਦਾ ਉੱਥੇ ਗੁਰਦੁਆਰਾ ਬਣਿਆ ਹੈ, ਤੌਲੀਆ ਪਹਿਲਾਂ ਚਰਨ ਧੋਂਦੇ ਨੇ, ਫਿਰ ਤੌਲੀਆ ਲੈ ਕੇ ਨਾ ਟਾਵਲ ਲੈ ਕੇ ਉਹਦੇ ਉੱਪਰ ਖਿਲਾਰ ਕੇ ਫਿਰ ਚੰਗੀ ਤਰ੍ਹਾਂ ਚਰਨ ਸਾਫ ਕਰਦੇ ਨੇ, ਫਿਰ ਅੰਦਰ ਜਾਣ ਦਿੰਦੇ ਨੇ। ਇੰਨੀ ਸ਼ਰਧਾ ਉਹਨਾਂ ਵਿੱਚ। 5 ਲੱਖ ਗੋਰੇ ਨੂੰ ਉਹਨਾਂ ਨੇ ਅੰਮ੍ਰਿਤ ਛਕਾਇਆ ਔਰ 2 ਲੱਖ ਅਫਰੀਕਨ ਜਿਹੜੇ ਕਾਲੇ ਉਹ ਸਿੱਖ ਬਣਾਏ ਜੋਗੀ ਹਰਭਜਨ ਸਿੰਘ ਹੋਣਾ। ਇਦਾਂ ਦੇ ਪ੍ਰਚਾਰਕ ਉਹ ਸਾਡੀਆਂ ਘਾਟਾਂ ਨੇ ਵੀ ਅਸੀਂ ਸਿੱਖੀ ਨੂੰ ਪੂਰਾ ਫੈਲਾ ਨਹੀਂ ਸਕੇ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੋਈ ਘਾਟ ਨਹੀਂ ਛੱਡੀ। ਹੁਣ ਜਰਾ ਕੁ ਸੋਚੋ ਕਿ 2.5 ਅਰਬ ਗਿਣਤੀ ਅੱਜ ਮੁਸਲਮਾਨਾਂ ਦੀ ਆ, 2.5 ਅਰਬ ਗਿਣਤੀ ਅੱਜ ਹਿੰਦੂਆਂ ਦੀ ਆ, ਸਿੱਖ 2.5 ਕਰੋੜ ਨੇ, ਸਿਰਫ 2.5 ਕਰੋੜ। ਪਰ 2.5 ਕਰੋੜ ਏਦਾਂ ਨੇ ਜਿਵੇਂ ਫੌਜੀ ਹੁੰਦਾ ਪਿੰਡ ਚ, ਪਿੰਡ ਚ ਜਿਵੇਂ ਫੌਜੀ ਰਹਿੰਦਾ ਬੜੀ ਟੌਰ ਨਾਲ, ਓਦਾਂ ਸਿਪਾਹੀ ਵੀ ਬਣਾ ਕੇ ਗਏ ਨਾਲ ਸੱਚੇ ਪਾਤਸ਼ਾਹ। ਤੇ ਜਿਸ ਸਿੱਖ ਦੀ ਕੀਮਤ 1-1 ਮੁਰਗਾ ਸੀ, ਮੁਰਗਾ ਲੈ ਜਾਓ ਸਿੱਖ ਦੇ ਜਾਓ, ਇਹ ਹਾਲ ਹੋ ਗਿਆ ਸੀ। 1 ਸਿੱਖ ਦੀ ਕੀਮਤ ਕੀ ਸੀ? ਜਿਉਂਦਾ ਲੈ ਆਓ 10 ਪਾ ਦਿਓ, 10 ਰੁਪਏ 10 ਰੁਪਏ। ਜੇ ਸਿਰ ਵੱਢ ਕੇ ਲੈ ਆਓ ਉਹਦੇ ਕੇਸ ਹੋਣੇ ਚਾਹੀਦੇ ਨੇ, ਨਿਸ਼ਾਨੀ ਹੁੰਦੀ ਸੀ ਸਿੱਖ ਦੀ, ਸਿਰ ਵੱਢ ਲਿਆਓ ਫਿਰ 50 ਰੁਪਏ। ਜੇ ਜਿਉਂਦਾ ਫੜ ਕੇ ਸਾਡੇ ਸਾਹਮਣੇ ਲੈ ਆਓ ਫਿਰ 100 ਰੁਪਇਆ। ਇਹ ਕੀਮਤ ਮੱਸੇ ਰੰਗੜ ਵੇਲੇ, ਮੱਸੇ ਚੌਧਰੀ ਵੇਲੇ ਸੀ ਇਹ ਕੀਮਤ ਸਿੱਖਾਂ ਦੀ। ਵੇਖੋ ਇਹ ਬਹੁਤਾ ਲੰਮਾ ਇਤਿਹਾਸ ਨਹੀਂ, ਤੇ ਅੱਜ ਸੱਚੇ ਪਾਤਸ਼ਾਹ ਦੀ ਕਿੱਡੀ ਕਿਰਪਾ ਹੈ। ਅੱਜ ਤੋਂ 250 ਸਾਲ 225 ਸਾਲ ਪਹਿਲਾਂ ਇਹ ਹਾਲ ਸੀ, ਅੱਜ ਸਾਡੇ ਹੀ ਪੱਗਾਂ ਵਾਲੇ ਸਰਦਾਰ ਨੇ ਕਿੱਡੇ ਕਿੱਡੇ ਵੱਡੇ ਅਹੁਦਿਆਂ ਤੇ ਬੈਠੇ ਹੋਏ। ਸਾਰੇ ਹਿੰਦੁਸਤਾਨ ਦੀ ਫੌਜ ਜੇ ਉਹਦਾ ਆਗੂ ਆ ਅੱਜ, ਤੇ ਉਹ ਵੀ ਇੱਕ ਪੱਗ ਵਾਲਾ, ਤੇ ਜੇ ਅੱਜ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਆ, ਭਾਵੇਂ 2.5 ਅਰਬ ਤੇ 2.5 ਅਰਬ ਗਿਣਤੀ ਹਿੰਦੂਆਂ ਦੀ, ਮੁਸਲਮਾਨਾਂ ਦੀ ਅਲੱਗ ਆ, ਹੋਰ ਕੌਮਾਂ ਵੱਖਰੀਆਂ ਨੇ, ਸਿੱਖ 2.5 ਕਰੋੜ ਹੀ ਨੇ ਸਿਰਫ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ ਮੈਂ ਇਹਨਾਂ ਨੂੰ ਸਰਦਾਰ ਬਣਾਉਣਾ, ਮੈਂ ਇਹਨਾਂ ਦੱਬੇ ਕੁਚਲਿਆਂ ਨੂੰ ਬਹੁਤ ਉੱਚਾ ਚੁੱਕਣਾ, ਤੇ ਸੱਚੇ ਪਾਤਸ਼ਾਹ ਨੇ ਤੇ ਕੋਈ ਕਸਰ ਨਹੀਂ ਛੱਡੀ। ਅੱਜ ਮਹਾਰਾਜ ਦੇ ਪੱਗਾਂ ਵਾਲੇ ਸਭ ਤੋਂ ਵੱਡੇ ਅਹੁਦਿਆਂ ਤੇ ਬੈਠੇ ਨੇ ਹਿੰਦੁਸਤਾਨ ਚ। ਕਿਸੇ ਮਰਜ਼ੀ ਮਹਿਕਮੇ ਚ ਚਲੇ ਜਾਓ, ਕਿਸੇ ਇੱਕ ਪਾਲਟੀ ਦੀ ਗੱਲ ਨਾ ਕੋਈ ਸਮਝੇ, ਮੈਂ ਗੱਲ ਇੱਥੇ ਪਾਲਟੀ ਦੀ ਨਹੀਂ ਕਰਦਾ ਕਿਸੇ ਦੀ, ਮੈਂ ਸਿਰਫ ਇੱਕੋ ਹੀ ਅਰਜ਼ ਕਰ ਰਿਹਾ ਵੀ ਪੱਗ ਵਾਲਿਆਂ ਨੂੰ ਕਿੱਡਾ ਵੱਡਾ ਮਾਣ ਦਿੱਤਾ ਮਹਾਰਾਜ ਨੇ। ਗੋਰੇ ਆਉਂਦੇ ਨੇ ਰਾਜ ਕਰਕੇ ਗਏ ਨੇ ਹਿੰਦੁਸਤਾਨ ਉੱਤੇ, ਤੇ ਅਮਰੀਕਾ ਕਨੇਡਾ ਚ ਵੇਖਿਆ, ਇੰਗਲੈਂਡ ਚ ਵੇਖਿਆ, ਹਜ਼ਾਰ ਹਜ਼ਾਰ ਗੋਰਾ ਕੰਮ ਕਰਦਾ, ਪੱਗ ਵਾਲੇ ਅੰਦਰ ਬੈਠੇ ਹੁੰਦੇ ਨੇ ਦਫ਼ਤਰ ਵਿੱਚ ਕੁਰਸੀ ਦਾ, ਹਜ਼ਾਰ ਹਜ਼ਾਰ ਨੌਕਰ ਰੱਖਿਆ ਹੋਇਆ ਉਹਨਾਂ ਨੇ ਗੋਰਾ, ਕੋਈ ਟਰੱਕ ਚਲਾਉਂਦਾ ਕੋਈ ਗੱਡੀ ਚਲਾਉਂਦਾ। ਇਹ ਪੱਗ ਕਿੰਨੀ ਉੱਚੀ ਚੁੱਕੀ ਮਹਾਰਾਜ ਨੇ, ਪੱਗਾਂ ਵਾਲੇ ਕਿੱਡੇ ਉੱਚੇ ਬਿਠਾਏ ਨੇ, ਕਿੱਡੇ ਵੱਡੇ ਅਹੁਦਿਆਂ ਤੇ ਮਰਤਬਿਆਂ ਤੇ ਪਹੁੰਚੇ ਨੇ। ਪਰ ਦੁੱਖ ਅੱਜ ਇਸ ਗੱਲ ਦਾ ਕਿ ਸਾਡੇ ਨੌਜਵਾਨ ਵੀਰਾਂ ਨੂੰ ਅੱਜ ਪੱਗ ਬੰਨਦਿਆਂ ਸ਼ਰਮ ਆਉਂਦੀ ਹੈ, ਆਉਂਦੇ ਨੇ ਗੋਰਿਆਂ ਵਾਲੇ ਭੇਸ ਬਣਾਉਣੇ ਨੇ, ਗੋਰੇ ਤੇ ਪੱਗਾਂ ਵਾਲਿਆਂ ਨੇ ਨੌਕਰ ਬਣਾਏ ਹੋਏ ਆ ਆਪਣੇ, ਤੇ ਗੁਰਮੁਖੋ ਸਾਨੂੰ ਸ਼ਰਮ ਆਉਂਦੀ ਆ ਪੱਗ ਬੰਨਦਿਆਂ, ਸਾਨੂੰ ਇਹ ਦਸਤਾਰ ਤੋਂ ਸ਼ਰਮ ਆਉਂਦੀ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੋਈ ਘਾਟ ਨਹੀਂ ਛੱਡੀ। ਪਹਾੜੀ ਰਾਜੇ ਕਹਿੰਦੇ ਸੀ, ਕਹਿੰਦੇ ਮਹਾਰਾਜ ਕਿੱਥੇ ਵਾੜ ਲਏ ਅੰਦਰ, ਸਾਨੂੰ ਰਾਜਿਆਂ ਨੂੰ ਵੱਖਰਾ ਅੰਮ੍ਰਿਤ ਛਕਾਓ, ਤੇ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਚੱਲੋ ਬਾਹਰ, ਮੈਂ ਤੇ ਛਕਾਵਾਂਗਾ ਹੀ ਇਹਨਾਂ ਨੂੰ। ਜਿਨਕੀ ਜਾਤ ਵਰਨ ਕੁਲ ਮਾਹੀ, ਸਰਦਾਰੀ ਨਾ ਭਈ ਕਤਾਹੀ, ਇਨਹੀ ਕੋ ਸਰਦਾਰ ਬਣਾਉ, ਤਬੈ ਗੋਬਿੰਦ ਸਿੰਘ ਨਾਮ। ਜਿਉਂਦੀ ਜਾਗਦੀ ਕੌਮ ਭਾਵੇਂ ਕੋਈ ਵੀ ਹੋਵੇ, ਉਹ ਆਪਣੇ ਧਰਮ ਦੀ ਨਰਾਦਰੀ ਬਰਦਾਸ਼ਤ ਨਹੀਂ ਕਰ ਸਕਦੀ। ਜਿਹੜੀ ਕੌਮ ਕੌਮ ਜਿਉਂਦੀ ਹੋਵੇ, ਮੁਰਦਾ ਦੀ ਗੱਲ ਨਹੀਂ ਕਰਦਾ ਮੈਂ, ਮਰੀ ਹੋਈ ਕੌਮ ਦੀ ਗੱਲ ਨਹੀਂ, ਜਿਉਂਦੀ ਹੋਈ ਕੌਮ ਕੋਈ ਵੀ ਹੋਵੇ, ਅਣਖ ਜਿਉਂਦੀ ਹੈ ਨਾ ਜੇ ਲੋਕਾਂ ਚ, ਉਹ ਕਦੇ ਵੀ ਆਪਣੇ ਧਰਮ ਦੀ ਨਰਾਦਰੀ ਬਰਦਾਸ਼ਤ ਨਹੀਂ ਕਰਦਾ। ਤੇ ਸਿੱਖਾਂ ਵਰਗੀ ਕੌਮ, ਅਣਖੀਲੀ ਯੋਧਿਆਂ ਸੂਰਮਿਆਂ ਦੀ ਕੌਮ ਆਪਣੇ ਧਰਮ ਦਾ ਜਾਂ ਆਪਣੇ ਗੁਰੂ ਦਾ ਅਪਮਾਨ ਇਹ ਕਿਵੇਂ ਝੱਲ ਸਕਦੀ?
ਸ੍ਰੀ ਅਕਾਲ।
ਅਜੋਕਾ ਸਮਾਂ ਜੋ ਚੱਲ ਰਿਹਾ, ਇੱਕ ਅੰਗਰੇਜ਼ ਰਾਈਟਰ ਨੇ ਲਿਖਿਆ ਸੀ, ਕਹਿੰਦਾ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ, ਮੁੜ ਮੁੜ ਕੇ ਇਤਿਹਾਸ ਫਿਰ ਦੁਹਰਾਉਂਦਾ ਆਪਣੇ ਆਪ, ਜੋ ਪਿੱਛੇ ਵਾਪਰਿਆ ਕਦੇ ਨਾ ਕਦੇ ਅੱਗੇ ਜ਼ਰੂਰ ਵਾਪਰੇਗਾ, ਫਿਰ ਇਤਿਹਾਸ ਦੁਹਰਾਏਗਾ ਆਪਣੇ ਆਪ। ਕੁਛ ਲੋਕ ਵਾਪਰੇ ਇਤਿਹਾਸ ਤੋਂ ਸਿੱਖਿਆ ਲੈ ਲੈਂਦੇ ਨੇ, ਉਹ ਗਲਤੀਆਂ ਨਹੀਂ ਕਰਦੇ ਜੋ ਪਹਿਲਿਆਂ ਨੇ ਕੀਤੀਆਂ। ਜਦੋਂ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ, ਕੁਛ ਲੋਕ ਉਹਦੇ ਤੋਂ ਸਿੱਖਿਆ ਲੈਂਦੇ ਨੇ, ਉਹ ਗਲਤੀਆਂ ਨਹੀਂ ਕਰਦੇ ਜੋ ਪਿਛਲੇ ਆਗੂਆਂ ਨੇ ਕੀਤੀ। ਪਰ ਸਾਧ ਸੰਗਤ, ਸਾਡੇ ਸਭ ਦੇ ਸਾਹਮਣੇ ਆ ਜੋ 78 ਵਿੱਚ ਹੋਇਆ, ਜੋ ਸੰਨ 84 ਚ ਹੋਇਆ, ਆ ਹੁਣ ਅਜੋਕਾ ਸਮਾਂ ਜਿਹੜਾ ਲੰਘ ਰਿਹਾ, ਅਸਲ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਪਣੀ ਵਰਤਾਈ ਹੋਈ ਖੇਡ ਆ। ਕਿਉਂ? ਕਿਉਂਕਿ ਜਿਹੜੇ, ਚਲੋ ਮੇਰੇ ਹਾਣੀ ਜਿਹੜੇ ਕੋਈ 23-24 ਸਾਲ ਦੇ ਆ ਨੌਜਵਾਨ, ਉਹਨਾਂ ਨੇ 84 ਦਾ ਸਮਾਂ ਥੋੜਾ ਵੇਖਿਆ, ਉਹਨਾਂ ਨੂੰ ਕੀ ਪਤਾ, ਸੁਣਿਆ ਹੀ ਸੀ ਨਾ। ਜੇ 90-95 ਤੱਕ ਦੀ ਵੀ ਗੱਲ ਕਰ ਲਓਗੇ, ਉਹਦੀ ਵੀ ਬਹੁਤਾ ਪਤਾ ਨਹੀਂ ਵੀ ਕੀ ਸੀ ਕਿਵੇਂ ਸੀ। ਸਿੰਘਾਂ 'ਚ ਜੋਸ਼ ਕਿਹੋ ਜਿਹਾ ਹੁੰਦਾ, ਸਿੰਘ ਕਹਿੰਦੇ ਕਿਹਨੂੰ ਆ, ਕਿਵੇਂ ਸਿੰਘ ਚੜ੍ਹਦੀ ਕਲਾ 'ਚ ਹੁੰਦੇ ਆ, ਪਤਾ ਹੀ ਨਹੀਂ। ਆ ਜੋ ਕੁਝ ਹੋਇਆ ਪਹਿਲਾਂ ਸੁਣਿਆ ਸੀ, ਜਾਂ ਲੋਕਾਂ ਨੇ ਫਿਲਮਾਂ ਬਣਾਈਆਂ ਸਿੰਘਾਂ ਦੇ ਉੱਤੇ, ਕਦੇ ਕੋਈ ਬਣੀ, ਕਦੇ ਕੋਈ ਬਾਬਾ ਦੀਪ ਸਿੰਘ ਵਰਗੇ, ਜਿੱਦਾਂ ਹੁਣ ਪਿੱਛੇ ਧਾਰਮਿਕ ਫਿਲਮਾਂ ਬਣੀਆਂ, ਕੋਈ ਨਾਟਕ ਬਣਾਏ। ਹੁਣ ਸਿੱਖ, ਸਾਡੇ ਸਿੱਖਾਂ ਨੇ, ਨੌਜਵਾਨਾਂ ਨੇ ਅੱਖੀ ਵੇਖਿਆ ਕਿ ਸਿੱਖਾਂ 'ਚ ਜੋਸ਼ ਸੁਣੀ ਦਾ ਸੀ, ਵੀ ਸਿੱਖ ਬੜੇ ਜੋਸ਼ੀਲੇ ਹੁੰਦੇ ਨੇ। ਹੁਣ ਅੱਖੀ ਵੇਖਿਆ ਵੀ ਕਿਹੋ ਜਿਹਾ ਜੋਸ਼ ਆ ਸਿੱਖਾਂ 'ਚ। ਜੋ ਪਿੱਛੇ ਸਰਸੇ ਵਾਲਿਆਂ ਨੇ, ਆਪੇ ਬਣੇ ਗੁਰੂਆਂ ਨੇ, ਆਪੇ ਬਣੇ ਗੁਰੂ ਵੱਲੋਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਮਰਿਆਦਾ ਬਣਾਈ ਹੋਈ ਦਾ ਮਜ਼ਾਕ ਉਡਾਇਆ। ਮੈਂ ਬਹੁਤ ਸਟੇਜਾਂ ਤੇ ਅੱਜ ਕੱਲ ਦੇ ਸਮੇਂ 'ਚ ਬੇਨਤੀ ਕੀਤੀ ਹੈ, ਕੁਛ ਮੀਡੀਆ ਸਾਰਾ ਨਹੀਂ, ਉਹ ਇਹ ਪੇਸ਼ ਕਰਦਾ ਰਿਹਾ ਕਿ ਸਿੱਖ ਜਿਹੜੇ ਨੇ ਬੜੇ ਭੜਕੇ ਹੋਏ ਨੇ, ਸਿੱਖ ਹੱਥ 'ਚ ਕਿਰਪਾਨਾਂ ਚੁੱਕੀ ਸੜਕਾਂ ਤੇ ਫਿਰਦੇ ਨੇ, ਅਕਾਲ ਤਖ਼ਤ ਕਿਉਂ ਨਹੀਂ ਝੁੱਕ ਜਾਂਦਾ ਥੋੜਾ ਜਿਹਾ, ਇਹ ਸ਼ਬਦ ਵੀ ਸਿੱਖ ਝੁੱਕ ਜਾਣ, ਸਿੱਖਾਂ ਦਾ ਅਕਾਲ ਤਖ਼ਤ ਸਾਹਿਬ ਝੁੱਕ ਜਾਏ। ਉਹਨਾਂ ਕਮਲਿਆਂ ਨੂੰ ਇਹ ਨਹੀਂ ਪਤਾ ਵੀ ਇਹ ਤੇ ਸਮੇਂ ਦੀਆਂ ਸਰਕਾਰਾਂ, ਦਿੱਲੀ ਦੇ ਰਾਜ ਅੱਗੇ ਨਹੀਂ ਝੁਕਿਆ, ਇਹ ਅਕਾਲ ਤਖ਼ਤ ਸਾਹਿਬ ਕਿਤੇ ਝੁੱਕ ਸਕਦਾ?
ਸ੍ਰੀ ਅਕਾਲ।